ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਭਨ ਆਪਣੇ ਪਿਛਲੇ ਪ੍ਰੋਗਰਾਮ 'ਚ ਅਸੀਂ ਸਬਕ ਨੰਬਰ 96 'ਤੇ ਗੱਲਬਾਤ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਤਮਾਮ ਹੋਇਆ ਅਤੇ ਇਹ ਦੁਹਰਾਈ ਦਾ ਚੌਥਾ ਹਿੱਸਾ ਸੀ। ਅੱਜ ਅਸੀਂ ਇਸੇ ਸਬਕ 'ਤੇ ਮਜ਼ੀਦ ਧਿਆਨੋ ਗਿਆਨ ਕਰਾਂਗੇ। ਯਿਸੂ ਮਸੀਹ ਦੇ ਕੀਤੇ ਹੋਏ ਮੌਜਜ਼ਿਆਂ ਨੂੰ ਹਜ਼ਾਰਾਂ ਲੋਕਾਂ ਨੇ ਵੇਖਿਆ ਅਤੇ ਗਵਾਹੀ ਦਿੱਤੀ। ਯਿਸੂ ਬਿਮਾਰਾਂ, ਤੂਫਾਨਾਂ, ਬਦਰੂਹਾਂ, ਗੁਨਾਹ ਅਤੇ ਮੌਤ 'ਤੇ ਗਾਲਬ ਆਇਆ ਅਤੇ ਸਭ ਨੇ ਵੇਖਿਆ, ਮਗਰ ਇਸ ਦੇ ਬਾਵਜੂਦ ਵੀ ਲੋਕਾਂ ਨੇ ਯਿਸੂ ਨੂੰ ਨਾ ਪਹਿਚਾਣਿਆ ਕਿ ਉਹ ਕੌਣ ਏ, ਕਿੱਥੋਂ ਆਇਆ ਏ ਅਤੇ ਕਿਸ ਮਕਸਦ ਵਾਸਤੇ ਆਇਆ ਏ, ਕਿਉਂਕਿ ਸ਼ੈਤਾਨ ਨੇ ਉਹਨਾਂ ਦੀ ਅਕਲ ਨੂੰ ਅੰਨਾ ਕਰ ਦਿੱਤਾ ਸੀ। ਭੀੜ ਉਹਨੂੰ ਛੂੰਹਦੀ, ਉਹਦੇ 'ਤੇ ਡਿੱਗਦੀ, ਮਗਰ ਉਹਦੀ ਹਕੀਕਤ ਨੂੰ ਨਾ ਪਹਿਚਾਣ ਸਕੀ। ਉਹ ਸਮਝੇ ਕਿ ਯਿਸੂ ਨਬੀਆਂ ਵਿੱਚੋਂ ਕੋਈ ਨਬੀ ਏ, ਲੇਕਿਨ ਇਸ ਹਕੀਕਤ 'ਤੇ ਇਮਾਨ ਨਾ ਲਿਆਏ ਕਿ ਖੁਦਾ ਤਾਲਾ ਦੀ ਸਾਰੀ ਮਾਮੂਰੀ ਉਹਦੇ ਵਿੱਚ ਵਸਦੀ ਏ। ਯਹੂਦੀ ਦੀਨ ਦੇ ਸਰਦਾਰਾਂ ਨੇ ਤਾਂ ਯਿਸੂ ਨੂੰ ਬੜੀ ਬੁਰੀ ਤਰ੍ਹਾਂ ਰੱਦ ਕੀਤਾ। ਉਹ ਯਿਸੂ ਦੇ ਖਿਲਾਫ਼ ਹਸਦ ਦੀ ਅੱਗ ਵਿੱਚ ਅੱਗ ਬਗੋਲਾ ਹੋ ਗਏ। ਆਖਿਰਕਾਰ ਉਹਨਾਂ ਨੇ ਉਹਨੂੰ ਕਿਲ੍ਹਾਂ ਦੇ ਨਾਲ ਜੜ ਕੇ ਸਲੀਬ 'ਤੇ ਚੜ੍ਹਾ ਦਿੱਤਾ। ਮਗਰ ਖੁਦਾ ਦਾ ਅਜ਼ਲ ਤੋਂ ਬਣਿਆ ਹੋਇਆ ਮਨਸੂਬਾ ਇਹੋ ਹੀ ਸੀ। ਯਿਸੂ ਮਸੀਹ ਦੀ ਸਲੀਬੀ ਮੌਤ ਖੁਦਾ ਦੇ ਉਸ ਮਨਸੂਬੇ ਦੇ ਐਨ ਮੁਤਾਬਿਕ ਸੀ ਜਿਹਦੀ ਨਬੂਤ ਖੁਦਾ ਦੇ ਪਾਕ ਪੈਗੰਬਰਾਂ ਨੇ ਸਦੀਆਂ ਪਹਿਲੇ ਕੀਤੀ ਸੀ। ਇਸੇ ਸਬਬ ਤੋਂ ਜਿਸ ਰਾਤ ਦੇ ਵੇਲੇ ਸਰਦਾਰ ਕਾਹਨਾਂ ਨੇ ਕਤਲ ਕਰਨ ਵਾਸਤੇ ਯਿਸੂ ਮਸੀਹ ਨੂੰ ਫੜਿਆ ਅਤੇ ਸ਼ਮੋਨ ਪਤਰਸ ਨੇ ਯਿਸੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨੇ ਆਖਿਆ, ਮੱਤੀ ਦੀ ਇੰਜੀਲ ਬਾਬ 26 ਆਇਤ ਨੰਬਰ 53 ਅਤੇ 54, ਕੀ ਤੂੰ ਨਹੀਂ ਜਾਣਦਾ ਕਿ ਮੈਂ ਆਪਣੇ ਬਾਪ ਕੋਲੋਂ ਮਿੰਨਤ ਕਰ ਸਕਦਾ ਵਾਂ ਅਤੇ ਉਹ ਫਰਿਸ਼ਤਿਆਂ ਦੇ 12 ਤਿਮਨ ਤੋਂ ਵੀ ਜ਼ਿਆਦਾ ਮੇਰੇ ਕੋਲ ਹਜੇ ਮੌਜੂਦ ਕਰ ਦੇਵੇਗਾ, ਮਗਰ ਉਹ ਨਵਿਸ਼ਤੇ ਦੇ ਇੰਜ ਹੀ ਹੋਣਾ ਜਿਹੜਾ ਜ਼ਰੂਰ ਏ ਕਿਉਂ ਕਰ ਪੂਰਾ ਹੋਵੇਗਾ। ਯਿਸੂ ਨੂੰ ਪਤਾ ਸੀ ਕਿ ਉਹਦਾ ਦੁਨੀਆਂ ਵਿੱਚ ਆਉਣ ਦਾ ਮਕਸਦ ਕੀ ਏ। ਉਹ ਗੁਨਾਹਗਾਰਾਂ ਦੇ ਵਾਸਤੇ ਆਪਣੀ ਜਾਨ ਦੇਵਣ ਨੂੰ ਅਤੇ ਆਪਣਾ ਖੂਨ ਬਹਾਵਣ ਨੂੰ ਆਇਆ ਸੀ ਅਤੇ ਬਿਲਕੁਲ ਨਬੀਆਂ ਦੇ ਸਦੀਓ ਪਹਿਲੇ ਕੀਤੇ ਹੋਏ ਵਾਅਦਿਆਂ ਅਤੇ ਪੇਸ਼ਨਗੋਈਆਂ ਦੇ ਐਨ ਮੁਤਾਬਿਕ ਸਨ। ਯਿਸੂ ਮਸੀਹ ਇਸ ਲਈ ਆਇਆ ਤਾਂ ਕਿ ਹਜ਼ਰਤ ਇਬਰਾਹਿਮ ਦੀ ਕੁਰਬਾਨੀ ਦਾ ਬਰਾ ਅਤੇ ਦੂਜੇ ਜਾਨਵਰਾਂ ਦੀਆਂ ਕੁਰਬਾਨੀਆਂ ਜੋ ਮਸੀਹ ਦੀ ਕੁਰਬਾਨੀ ਦਾ ਪੇਸ਼ ਖੈਮਾ ਸਨ ਉਹ ਪੂਰੀਆਂ ਹੋ ਜਾਣ। ਤੁਹਾਨੂੰ ਯਾਦ ਹੋਵੇਗਾ ਕਿ ਯਿਸੂ ਨੇ ਆਪਣੀ ਰੂਹ ਖੁਦਾ ਬਾਪ ਨੂੰ ਸੌਂਪਣ ਤੋਂ ਪਹਿਲੇ ਆਖਰੀ ਗੱਲ ਕੀ ਆਖੀ ਸੀ? ਜੀ ਹਾਂ, ਕਲਾਮ ਮੁਕੱਦਸ ਫਰਮਾਉਂਦਾ ਕਿ ਯਿਸੂ ਨੇ ਜ਼ੋਰ ਨਾਲ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ ਅਤੇ ਆਪਣੀ ਜਾਨ ਦੇ ਦਿੱਤੀ। ਜਦੋਂ ਯਿਸੂ ਨੇ ਜਾਨ ਦਿੱਤੀ ਤਾਂ ਪਾਕ ਮੁਕਾਮ ਦਾ ਪਰਦਾ ਫੌਰਨ ਉੱਤੋਂ ਤੋਂ ਥੱਲੇ ਤੱਕ ਫਟ ਕੇ ਦੋ ਹਿੱਸੇ ਹੋ ਗਿਆ। ਯੂਹੰਨਾ ਦੀ ਇੰਜੀਲ ਬਾਬ 19 ਤੇ ਆਇਤ ਨੰਬਰ 30। ਯਿਸੂ ਨੇ ਬੁਲੰਦ ਆਵਾਜ਼ ਦੇ ਨਾਲ ਕਿਉਂ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ ਅਤੇ ਪਾਕ ਤਰੀਨ ਮੁਕਾਮ ਦਾ ਪਰਦਾ ਫਟ ਕੇ ਦੋ ਟੋਟੇ ਕਿਉਂ ਹੋ ਗਿਆ? ਜਿਸ ਪਰਦੇ 'ਤੇ ਉਹ ਬਰੇ ਦਾ ਖੂਨ ਛਿੜਕਦੇ ਸਨ ਤਾਂ ਕਿ ਉਹਨਾਂ ਦੇ ਗੁਨਾਹ ਟਾਂਪੇ ਜਾਣ, ਖੁਦਾ ਨੇ ਉਸ ਪਰਦੇ ਦੇ ਦੋ ਟੋਟੇ ਕਰ ਦਿੱਤੇ ਅਤੇ ਯਿਸੂ ਨੇ ਐਲਾਨ ਕੀਤਾ ਕਿ ਤਮਾਮ ਹੋਇਆ ਤਾਂ ਕਿ ਹਰ ਕੋਈ ਜਾਣ ਜਾਏ ਕਿ ਯਿਸੂ ਦੇ ਖੂਨ ਦੇ ਵਸੀਲੇ ਦੇ ਨਾਲ ਬਨੀ ਆਦਮ ਨੂੰ ਗੁਨਾਹਾਂ ਦੀ ਮੁਆਫ਼ੀ ਮਿਲ ਗਈ ਏ ਅਤੇ ਹੁਣ ਉਹ ਖੁਦਾ ਦੀ ਅਬਦੀ ਹਜ਼ੂਰੀ ਵਿੱਚ ਰਹਿਣ ਦੇ ਹੱਕਦਾਰ ਬਣ ਗਏ ਨੇ। ਸਾਡੇ ਖੁਦਾ ਯਿਸੂ ਮਸੀਹ ਨੇ ਆਪਣੀ ਮੌਤ ਦੇ ਵਸੀਲੇ ਨਬੀਆਂ ਦੀਆਂ ਨਬੂਤਾਂ ਨੂੰ ਪੂਰਾ ਕੀਤਾ ਅਤੇ ਜਾਨਵਰਾਂ ਦੀਆਂ ਕੁਰਬਾਨੀਆਂ ਦਾ ਮਤਲਬ ਪੂਰਾ ਕੀਤਾ ਅਤੇ ਅਸੀਂ ਵੇਖਿਆ ਕਿ ਤੀਜੇ ਦਿਹਾੜੇ ਮੁਰਦਿਆਂ ਵਿੱਚੋਂ ਜ਼ਿੰਦਾ ਹੋ ਕੇ ਯਿਸੂ ਨੇ ਸਾਬਿਤ ਕਰ ਦਿੱਤਾ ਕਿ ਉਹਨੇ ਗੁਨਾਹਾਂ ਦੀ ਜੋ ਕੀਮਤ ਚੁਕਾਈ ਏ ਉਹ ਹਮੇਸ਼ਾ ਵਾਸਤੇ ਮਨਜ਼ੂਰ ਕੀਤੀ ਗਈ ਏ। ਯਿਸੂ ਮਸੀਹ ਦੀ ਕੁਰਬਾਨੀ ਉਹ ਕਾਮਲ ਕੁਰਬਾਨੀ ਏ ਜਿਹੜੀ ਖੁਦਾ ਨੇ ਲੋਕਾਂ ਦੇ ਗੁਨਾਹਾਂ ਵਾਸਤੇ ਦਿੱਤੀ ਅਤੇ ਕਬੂਲ ਕੀਤੀ ਤਾਂ ਕਿ ਜੋ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਹੁਣ ਅਸੀਂ ਨਬੀਆਂ ਦੇ ਪੈਗਾਮ ਦੀ ਦੁਹਰਾਈ ਖਤਮ ਕਰਦਿਆਂ ਹੋਇਆਂ ਤੁਹਾਨੂੰ ਦਾਵਤ ਦਿੰਦੇ ਹਾਂ ਕਿ ਤੁਸੀਂ ਖੁਦਾ ਦੇ ਕਲਾਮ ਨਾਲ ਇਸ ਕਾਮਲ ਅਤੇ ਆਖਰੀ ਕੁਰਬਾਨੀ ਦੇ ਮੁਤਲਿਕ ਪੇਸ਼ ਕੀਤੀ ਜਾਣ ਵਾਲੀ ਆਯਾਤ ਸੁਣੋ, ਯਾਨੀ ਉਸ ਕੁਰਬਾਨੀ ਦੇ ਮੁਤਲਿਕ ਜੋ ਮਸੀਹ ਯਿਸੂ ਨੇ ਆਪਣਾ ਖੂਨ ਬਹਾ ਕੇ ਸਲੀਬ 'ਤੇ ਗੁਜ਼ਰਾਨੀ ਤਾਂ ਕਿ ਉਹ ਗੁਨਾਹਗਾਰਾਂ ਦੀ ਰਿਹਾਈ ਬਖਸ਼ੇ। ਖੁਦਾ ਦਾ ਕਲਾਮ ਇੰਜ ਬਿਆਨ ਕਰਦੇ ਇਬਰਾਨੀਓ ਦੀ ਕਿਤਾਬ ਬਾਬ 10 ਵਿੱਚ, ਕਿਉਂਕਿ ਸ਼ਰੀਅਤ ਜਿਸ ਵਿੱਚ ਆਇੰਦਾ ਦੀਆਂ ਚੰਗੀਆਂ ਚੀਜ਼ਾਂ ਦਾ ਅਕਸ ਏ ਤੇ ਉਹਨਾਂ ਚੀਜ਼ਾਂ ਦੀ ਅਸਲੀ ਸੂਰਤ ਨਹੀਂ, ਉਹਨਾਂ ਇੱਕ ਹੀ ਤਰ੍ਹਾਂ ਦੀਆਂ ਕੁਰਬਾਨੀਆਂ ਤੋਂ ਜਿਹੜੀਆਂ ਹਰ ਸਾਲ ਬਿਲਾ ਨਾਗਾ ਗੁਜ਼ਰਾਨੀਆਂ ਜਾਂਦੀਆਂ ਨੇ, ਕੋਲ ਆਉਣ ਵਾਲਿਆਂ ਨੂੰ ਹਰਗਿਜ਼ ਕਾਮਿਲ ਨਹੀਂ ਕਰ ਸਕਦੀ, ਵਰਨਾ ਉਹਨਾਂ ਦਾ ਗੁਜ਼ਰਾਨਾ ਮੌਕੂਫ ਨਾ ਹੋ ਜਾਂਦਾ, ਕਿਉਂਕਿ ਜਦੋਂ ਇਬਾਦਤ ਕਰਨ ਵਾਲੇ ਇੱਕ ਵਾਰ ਪਾਕ ਹੋ ਜਾਂਦੇ ਨੇ ਤੇ ਫਿਰ ਉਹਨਾਂ ਦਾ ਦਿਲ ਉਹਨਾਂ ਨੂੰ ਗੁਨਾਹਗਾਰ ਨਹੀਂ ਠਹਿਰਾਉਂਦਾ, ਬਲਕਿ ਉਹ ਕੁਰਬਾਨੀਆਂ ਸਾਲ ਬ ਸਾਲ ਗੁਨਾਹਾਂ ਨੂੰ ਯਾਦ ਦਿਲਾਉਂਦੀਆਂ ਨੇ, ਕਿਉਂਕਿ ਮੁਮਕਿਨ ਨਹੀਂ ਕਿ ਬੈਲਾਂ ਅਤੇ ਬੱਕਰਿਆਂ ਦਾ ਖੂਨ ਗੁਨਾਹਾਂ ਨੂੰ ਦੂਰ ਕਰੇ। ਇਸ ਲਈ ਉਹ ਦੁਨੀਆਂ ਵਿੱਚ ਆਉਂਦੇ ਵੇਲੇ ਕਹਿੰਦਾ ਏ ਕਿ ਤੂੰ ਕੁਰਬਾਨੀ 'ਤੇ ਨਜ਼ਰ ਨੂੰ ਪਸੰਦ ਨਾ ਕੀਤਾ, ਬਲਕਿ ਮੇਰੇ ਲਈ ਇੱਕ ਬਦਨ ਤਿਆਰ ਕੀਤਾ। ਪੂਰੀ ਸੋਖ ਨੇ ਕੁਰਬਾਨੀਆਂ ਅਤੇ ਗੁਨਾਹ ਦੀ ਕੁਰਬਾਨੀਆਂ ਤੋਂ ਤੂੰ ਖੁਸ਼ ਨਾ ਹੋਇਆ। ਉਸ ਵੇਲੇ ਮੈਂ ਆਖਿਆ ਕਿ ਵੇਖ, ਮੈਂ ਆਇਆ ਵਾਂ, ਕਿਤਾਬ ਦੇ ਵਰਕਿਆਂ ਵਿੱਚ ਮੇਰੀ ਨਿਸਬਤ ਲਿਖਿਆ ਹੋਇਆ ਏ, ਤਾਂ ਕਿ ਖੁਦਾ ਤੇਰੀ ਮਰਜ਼ੀ ਪੂਰੀ ਕਰਾਂ। ਉੱਤੇ ਤੇ ਉਹ ਫਰਮਾਉਂਦਾ ਏ ਕਿ ਤੂੰ ਕੁਰਬਾਨੀਆਂ ਅਤੇ ਨਜ਼ਰਾਂ ਅਤੇ ਪੂਰੀ ਸੋਖ ਦੀਆਂ ਕੁਰਬਾਨੀਆਂ ਅਤੇ ਗੁਨਾਹ ਦੀਆਂ ਕੁਰਬਾਨੀਆਂ ਨੂੰ ਪਸੰਦ ਕੀਤਾ ਅਤੇ ਨਾ ਉਹਨਾਂ ਤੋਂ ਖੁਸ਼ ਹੋਇਆ, ਹਾਲਾਂਕਿ ਉਹ ਕੁਰਬਾਨੀਆਂ ਸ਼ਰੀਅਤ ਦੇ ਮੁਆਫਿਕ ਗੁਜ਼ਰਾਨੀਆਂ ਜਾਂਦੀਆਂ ਨੇ। ਅਤੇ ਫਿਰ ਇਹ ਕਹਿੰਦਾ ਕਿ ਵੇਖ, ਮੈਂ ਆਇਆ ਵਾਂ ਤਾਂ ਕਿ ਤੇਰੀ ਮਰਜ਼ੀ ਪੂਰੀ ਕਰਾਂ। ਗਰਜ਼ ਉਹ ਪਹਿਲੇ ਨੂੰ ਮੌਕੂਫ ਕਰਦੇ ਤਾਂ ਕਿ ਦੂਜੇ ਨੂੰ ਕਾਇਮ ਕਰੇ। ਉਸੇ ਮਰਜ਼ੀ ਤੋਂ ਸਬਬ ਤੋਂ ਅਸੀਂ ਯਿਸੂ ਮਸੀਹ ਦੇ ਜਿਸਮ ਦੇ ਇੱਕ ਹੀ ਵਾਰ ਕੁਰਬਾਨ ਹੋਣ ਦੇ ਵਸੀਲੇ ਨਾਲ ਪਾਕ ਕੀਤੇ ਗਏ ਹਾਂ। ਅਤੇ ਹਰ ਇੱਕ ਕਾਹਿਨ 'ਤੇ ਖੜਾ ਹੋ ਕੇ ਹਰ ਰੋਜ਼ ਇਬਾਦਤ ਕਰਦਾ ਹੈ ਅਤੇ ਹਰ ਇੱਕ ਦੀ ਤਰ੍ਹਾਂ ਕੁਰਬਾਨੀਆਂ ਵਾਰ ਵਾਰ ਗੁਜ਼ਰਾਉਂਦਾ ਹੈ, ਜਿਹੜਾ ਹਰਗਿਜ਼ ਗੁਨਾਹਾਂ ਨੂੰ ਦੂਰ ਨਹੀਂ ਕਰ ਸਕਦੀਆਂ। ਲੇਕਿਨ ਇਹ ਸ਼ਖਸ ਹਮੇਸ਼ਾ ਵਾਸਤੇ ਗੁਨਾਹਾਂ ਦੇ ਵਾਸਤੇ ਇੱਕ ਹੀ ਵਾਰ ਗੁਜ਼ਰਾਨ ਕੇ ਖੁਦਾ ਦੇ ਸੱਜੇ ਪਾਸੇ ਜਾ ਬੈਠਾ, ਅਤੇ ਉਸੇ ਵੇਲੇ ਦਾ ਮੁੰਤਜ਼ਰ ਏ ਕਿ ਉਹਦੇ ਦੁਸ਼ਮਣ ਉਹਦੇ ਪੈਰ ਦੇ ਥੱਲੇ ਦੀ ਚੌਕੀ ਬਣਨ, ਕਿਉਂਕਿ ਉਹਨੇ ਇੱਕ ਹੀ ਕੁਰਬਾਨੀ ਚੜ੍ਹਾਉਣ ਤੋਂ ਉਹਨਾਂ ਨੂੰ ਹਮੇਸ਼ਾ ਵਾਸਤੇ ਕਾਮਿਲ ਕਰ ਦਿੱਤਾ, ਜਿਹੜੇ ਪਾਕ ਕੀਤੇ ਜਾਂਦੇ ਨੇ। ਅਤੇ ਰੂਲ ਕੁਦਸ ਵੀ ਸਾਨੂੰ ਇਹ ਵੀ ਦੱਸਦਾ, ਕਿਉਂਕਿ ਇਹ ਕਹਿਣ ਤੋਂ ਬਾਅਦ ਕਿ ਖੁਦਾ ਫਰਮਾਉਂਦਾ ਹੈ ਜੋ ਅਹਿਦ ਮੈਂ ਉਹਨਾਂ ਦਿਨਾਂ ਤੋਂ ਬਾਅਦ ਉਹਨਾਂ ਦੇ ਨਾਲ ਬੰਨਾਂਗਾ, ਉਹ ਇਹ ਵੀ ਕਿ ਮੈਂ ਆਪਣੇ ਕਾਨੂੰਨ ਉਹਨਾਂ ਦੇ ਦਿਲਾਂ 'ਤੇ ਲਿਖਾਂਗਾ ਅਤੇ ਉਹਨਾਂ ਦੇ ਜ਼ਿਹਨ ਵਿੱਚ ਪਾਵਾਂਗਾ। ਫਿਰ ਉਹ ਕਹਿੰਦੇ ਕਿ ਉਹਨਾਂ ਦੇ ਗੁਨਾਹਾਂ ਅਤੇ ਬੇਦੀਨਾਂ ਨੂੰ ਫਿਰ ਕਦੀ ਯਾਦ ਨਾ ਕਰਾਂਗਾ। ਅਤੇ ਜਦੋਂ ਉਹਨਾਂ ਦੀ ਮੁਆਫ਼ੀ ਹੋ ਗਈ ਤਾਂ ਫਿਰ ਗੁਨਾਹ ਦੀ ਕੁਰਬਾਨੀ ਨਹੀਂ ਰਹੀ। ਬਸ ਇਹ ਭਰਾਵੋ, ਕਿਉਂਕਿ ਸਾਨੂੰ ਯਿਸੂ ਦੇ ਖੂਨ ਦੇ ਸਬਬ ਤੋਂ ਉਸ ਨਵੀਂ ਅਤੇ ਜ਼ਿੰਦਾ ਰਾਹ ਤੋਂ ਪਾਕ ਮਕਾਨ ਵਿੱਚ ਦਾਖਲ ਹੋਣ ਦੀ ਦਲੇਰੀ ਏ, ਜੋ ਉਹਨੇ ਪਰਦਾ ਯਾਨੀ ਆਪਣੇ ਜਿਸਮ ਵਿੱਚੋਂ ਹੋ ਕੇ ਸਾਡੇ ਵਾਸਤੇ ਮਖਸੂਸ ਕੀਤੀ ਏ। ਅਤੇ ਕਿਉਂਕਿ ਸਾਡਾ ਐਸਾ ਵੱਡਾ ਸਰਦਾਰ ਕਾਹੀਂ ਏ ਜਿਹੜਾ ਖੁਦਾ ਦੇ ਘਰ ਦਾ ਮੁਖਤਾਰ ਏ, ਅਤੇ ਆਓ ਅਸੀਂ ਸੱਚੇ ਦਿਲ ਅਤੇ ਪੂਰੇ ਇਮਾਨ ਦੇ ਨਾਲ ਅਤੇ ਦਿਲ ਦੇ ਇਲਜ਼ਾਮ ਨੂੰ ਦੂਰ ਕਰਨ ਵਾਸਤੇ ਦਿਲਾਂ 'ਤੇ ਛੀਂਟੇ ਲੈ ਕੇ ਅਤੇ ਬਦਨ ਨੂੰ ਸਾਫ਼ ਪਾਣੀ ਨਾਲ ਧੁਲਵਾ ਕੇ ਖੁਦਾ ਦੇ ਕੋਲ ਚੱਲੀਏ ਅਤੇ ਆਪਣੀ ਉਮੀਦ ਦੇ ਇਕਰਾਰ ਨੂੰ ਮਜ਼ਬੂਤੀ ਦੇ ਨਾਲ ਥਾਮੇ ਰਹੀਏ, ਕਿਉਂਕਿ ਜਿਹਨੇ ਵਾਅਦਾ ਕੀਤਾ ਹੈ ਉਹ ਸੱਚਾ ਏ। ਅਤੇ ਮੁਹੱਬਤ ਅਤੇ ਨੇਕ ਕੰਮਾਂ ਦੀ ਤਰਗੀਬ ਦੇਣ ਵਾਸਤੇ ਇੱਕ ਦੂਜੇ ਦਾ ਲਿਹਾਜ਼ ਰੱਖੀਏ, ਇੱਕ ਦੂਜੇ ਦੇ ਨਾਲ ਜਮ੍ਹਾਂ ਹੋਣ ਤੋਂ ਬਾਜ਼ ਨਾ ਆਈਏ ਜਿਵੇਂ ਬਾਜ਼ ਲੋਕਾਂ ਦਾ ਦਸਤੂਰ ਏ, ਬਲਕਿ ਇੱਕ ਦੂਜੇ ਨੂੰ ਨਸੀਹਤ ਕਰੀਏ ਅਤੇ ਜਿਸ ਕਦਰ ਉਸ ਦਿਨ ਨੂੰ ਨਜ਼ਦੀਕ ਆਉਂਦਿਆਂ ਹੋਇਆਂ ਵੇਖਦੇ ਹਾਂ ਉਸੇ ਕਦਰ ਜ਼ਿਆਦਾ ਕੀਤੀ ਕਰੀਏ। ਕਿਉਂਕਿ ਹੱਕ ਦੀ ਪਹਿਚਾਣ ਕਰਨ ਤੋਂ ਬਾਅਦ ਜੇ ਅਸੀਂ ਜਾਣ ਬੁੱਝ ਕੇ ਗੁਨਾਹ ਕਰੀਏ ਤਾਂ ਗੁਨਾਹਾਂ ਦੀ ਕੋਈ ਹੋਰ ਕੁਰਬਾਨੀ ਬਾਕੀ ਨਹੀਂ ਰਹੀ। ਹਾਂ, ਅਦਾਲਤ ਦਾ ਇੱਕ ਹੋਲਨਾਕ ਇੰਤਜ਼ਾਰ ਅਤੇ ਗਜ਼ਬਨਾਕ ਆਤਿਸ਼ ਬਾਕੀ ਏ ਜਿਹੜਾ ਮੁਖਾਲਫਾਂ ਨੂੰ ਖਾ ਜਾਏਗਾ। ਜਦੋਂ ਮੂਸਾ ਦੀ ਸ਼ਰੀਅਤ ਦਾ ਨਾ ਮੰਨਣ ਵਾਲਾ ਦੋ ਜਾਂ ਤਿੰਨ ਸ਼ਖਸਾਂ ਦੀ ਗਵਾਹੀ ਤੋਂ ਬਗੈਰ ਰਹਿਮ ਕੀਤੇ ਬਗੈਰ ਮਾਰਿਆ ਜਾਂਦਾ ਹੈ, ਤਾਂ ਖਿਆਲ ਕਰੋ ਕਿ ਉਹ ਸ਼ਖਸ ਕਿਸ ਕਦਰ ਜ਼ਿਆਦਾ ਸਜ਼ਾ ਦੇ ਲਾਇਕ ਠਹਿਰੇਗਾ ਜਿਹਨੇ ਖੁਦਾ ਦੇ ਬੇਟੇ ਨੂੰ ਪਾਮਾਲ ਕੀਤਾ ਅਤੇ ਅਹਿਦ ਦੇ ਖੂਨ ਨੂੰ ਜਿਹਦੇ ਨਾਲ ਉਹ ਪਾਕ ਹੋਇਆ ਸੀ ਨਾ ਪਾਕ ਜਾਣਿਆ, ਅਤੇ ਫਜ਼ਲ ਦੇ ਰੂਹ ਨੂੰ ਬੇਇੱਜ਼ਤ ਕੀਤਾ। ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹਨੇ ਫਰਮਾਇਆ ਕਿ ਇੰਤਕਾਮ ਲੈਣਾ ਮੇਰਾ ਕੰਮ ਏ, ਬਦਲਾ ਮੈਂ ਹੀ ਦੇਵਾਂਗਾ, ਅਤੇ ਫਿਰ ਇਹ ਵੀ ਕਿ ਖੁਦਾਵੰਦ ਆਪਣੀ ਉਮਤ ਦੀ ਅਦਾਲਤ ਕਰੇਗਾ, ਜ਼ਿੰਦਾ ਖੁਦਾ ਦੇ ਹੱਥਾਂ ਵਿੱਚ ਪਹਿਣਾ ਹੋਲਨਾਕ ਕਰ ਲਏ। ਇਬਰਾਨੀਓ ਬਾਬ 2 ਆਇਤ 3 ਬਿਆਨ ਕਰਦੀ ਏ ਅਤੇ ਇੰਨੀ ਵੱਡੀ ਨਜਾਤ ਤੋਂ ਗਾਫਿਲ ਰਹਿ ਕੇ ਅਸੀਂ ਕਿਉਂ ਕਰ ਬਚ ਸਕਦੇ ਹਾਂ। ਅੱਜ ਦੇ ਇਸ ਕਲਾਮ ਦੇ ਜ਼ਰੀਏ ਅੱਜ ਦੇ ਦਿਹਾੜੇ ਖੁਦਾ ਹਰ ਸੁਣਨ ਵਾਲੇ ਨੂੰ ਖਬਰ ਦੇਣ ਡਿਆ ਏ ਕਿ ਨਜਾਤ ਦੀ ਇਸ ਵਾਹਿਦ ਰਾਹ ਨੂੰ ਜੋ ਖੁਦਾਵੰਦ ਯਿਸੂ ਮਸੀਹ ਦੇ ਖੂਨ ਦੇ ਵਸੀਲੇ ਨਾਲ ਖੁੱਲ੍ਹੀ ਏ, ਇਹਨੂੰ ਹਰਗਿਜ਼ ਭੁੱਲਣਾ ਨਹੀਂ। ਜੋ ਖੁਦਾ ਦੀ ਮੁਹੱਈਆ ਕੀਤੀ ਹੋਈ ਕੁਰਬਾਨੀ ਦੀ ਕਦਰ ਨਹੀਂ ਕਰਦਾ, ਉਹਦੇ ਲਈ ਇੰਨਾ ਜਾਣ ਲੈਣਾ ਹੀ ਕਾਫ਼ੀ ਏ ਕਿ ਇਸ ਤੋਂ ਬਾਅਦ ਖੁਦਾ ਦੀ ਕੁਰਬਾਨੀ ਕੋਈ ਨਹੀਂ, ਅਤੇ ਇਸ ਤੋਂ ਬਾਅਦ ਸਿਰਫ਼ ਅਤੇ ਸਿਰਫ਼ ਖੁਦਾ ਦੀ ਸੱਚੀ ਅਦਾਲਤ ਏ ਅਤੇ ਕੋਈ ਗੁਨਾਹ ਦੀ ਕੁਰਬਾਨੀ ਨਹੀਂ ਏ ਅਤੇ ਨਾ ਹੋਵੇਗੀ, ਅਤੇ ਅਦਾਲਤ ਬਗੈਰ ਰਹਿਮੋ ਤਰਸ ਤੇ ਹੋਵੇਗੀ। ਯਿਸੂ ਮਸੀਹ ਦੀ ਕੁਰਬਾਨੀ ਕਾਮਲ ਅਤੇ ਆਖਰੀ ਕੁਰਬਾਨੀ ਏ ਜੋ ਖੁਦਾ ਨੇ ਖੁਦ ਦਿੱਤੀ ਤਾਂ ਕਿ ਜਿਹੜਾ ਕੋਈ ਉਹਦੇ 'ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਏ। ਯਿਸੂ ਨੇ ਸਲੀਬ 'ਤੇ ਬੁਲੰਦ ਆਵਾਜ਼ ਦੇ ਨਾਲ ਪੁਕਾਰ ਕੇ ਆਖਿਆ ਕਿ ਤਮਾਮ ਹੋਇਆ, ਕਿਉਂਕਿ ਯਿਸੂ ਖੁਦਾ ਪਾਕ ਦਾ ਪਾਕ ਕਲਮਾ ਏ। ਇਸ ਲਈ ਜਦੋਂ ਯਿਸੂ ਨੇ ਆਖਿਆ ਕਿ ਤਮਾਮ ਹੋਇਆ ਤਾਂ ਇਸ ਦਾ ਮਤਲਬ ਇਹ ਵੀ ਕਿ ਖੁਦਾ ਖੁਦ ਫਰਮਾਨ ਡਿਆ ਕਿ ਤਮਾਮ ਹੋਇਆ ਤੇ ਤੀਜੇ ਦਿਹਾੜੇ ਖੁਦਾ ਨੇ ਯਿਸੂ ਨੂੰ ਕਬਰ ਵਿੱਚੋਂ ਜ਼ਿੰਦਾ ਉਠਾ ਲਿੱਤਾ ਤੇ ਪੱਕਾ ਸਬੂਤ ਦੇ ਦਿੱਤਾ ਕਿ ਉਹਨੇ ਗੁਨਾਹ ਦੀ ਖਾਤਰ ਦਿੱਤੀ ਗਈ ਕੁਰਬਾਨੀ ਨੂੰ ਕਬੂਲ ਕੀਤਾ ਏ। ਦੋਸਤੋ, ਕੀ ਤੁਹਾਨੂੰ ਯਕੀਨ ਨਹੀਂ ਆਇਆ ਕਿ ਯਿਸੂ ਨੇ ਤੁਹਾਡੇ ਗੁਨਾਹਾਂ ਦੀ ਕੀਮਤ ਤੇ ਜੁਰਮਾਨਾ ਅਦਾ ਕਰ ਦਿੱਤਾ? ਉਹਦੀ ਕੁਰਬਾਨੀ ਤੇ ਯਕੀਨ ਕਰੋ। ਕੀ ਤੁਸੀਂ ਉਹਦੇ ਤੇ ਈਮਾਨ ਰੱਖਦੇ ਹੋ ਕਿ ਯਿਸੂ ਤੁਹਾਡੀ ਖਾਤਰ ਨਜਾਤ ਦਾ ਕੰਮ ਪੂਰਾ ਕਰ ਦਿੱਤਾ, ਜਾਂ ਫਿਰ ਤੁਸੀਂ ਹਜੇ ਤੱਕ ਆਪਣੇ ਨੇਕ ਕੰਮਾਂ ਦੇ ਜ਼ਰੀਏ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਸਰੂਫ ਹੋ? ਪ੍ਰੋਗਰਾਮ ਸੁਣਨ ਦਾ ਤੁਹਾਡਾ ਬਹੁਤ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਤੁਸੀਂ ਮਸੀਹ ਖੁਦਾਵਨ ਦੇ ਉਸ ਐਲਾਨ ਨੂੰ ਯਾਦ ਰੱਖੋ, ਉਹਦੇ ਤੇ ਗੌਰ ਖੋਸ ਕਰੋ ਜੋ ਨੇ ਸਲੀਬ ਤੇ ਕੀਤਾ ਸੀ। ਯੂਹੰਨਾ ਦੀ ਇੰਜੀਲ ਬਾਬ 19 ਤੇ ਆਇਤ 30 ਵਿੱਚ ਮਰਕੂਮ ਏ ਤਮਾਮ ਹੋਇਆ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।